ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੇ ਵਿੱਚ ਬੈਰਾਗਣ ਜਾਤੀ ਹੈ। ਸਤਿਗੁਰੂ ਜੀ ਨੇ ਇੱਥੇ ਮਹੱਲਾ ਤੀਜਾ ਗੌੜੀ ਬੈਰਾਗਣ ਉਚਾਰਨ ਕੀਤਾ। ਇਹ ਗੁਰਾਂ ਦੀ ਸੁਤੰਤਰਤਾ ਹੈ। 162 ਅੰਗ ਤੇ 35ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ ਮਹਾਰਾਜ। ਸੋ ਅਕਬਰ ਬਾਦਸ਼ਾਹ ਦੀ ਬੇਨਤੀ ਕਰਨ ਤੇ ਅਤੇ ਸ੍ਰੇਸ਼ਟ ਆਚਾਰ ਲਈ ਜਿਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਰਥਾਂ ਨੂੰ ਤਾਰਦੇ ਹੋਏ ਹਰਿਦੁਆਰ ਪਹੁੰਚੇ ਤਾਂ ਪੰਡਤਾਂ ਨੇ ਆ ਕੇ ਕਿਹਾ ਕਿ ਜਦ ਕਿ ਅੱਗੇ ਸੰਸਕ੍ਰਿਤ ਬਾਣੀ ਵਿੱਚ ਵੇਦ ਸ਼ਾਸਤਰ ਅਤੇ ਗ੍ਰੰਥ ਰਚੇ ਹੋਏ ਨੇ ਤਾਂ ਆਪ ਜੀ ਦੇ ਬਜ਼ੁਰਗਾਂ ਨੇ ਗੁਰਮੁਖੀ ਅੱਖਰ ਬਣਾ ਕੇ ਬਾਣੀ ਕਿਉਂ ਉਚਾਰੀ ਹੈ? ਕੀ ਇਹ ਸੰਸਕ੍ਰਿਤ ਬਾਣੀ ਮੋਖ ਨਹੀਂ ਕਰ ਸਕਦੀ? ਇਹ ਬਾਣੀ ਤੋਂ ਇਹ ਬਚਨ ਸੁਣ ਕੇ ਗੁਰੂ ਮਹਾਰਾਜ ਕਹਿਣ ਲੱਗੇ, ਬਾਬਾ ਤੂੰ ਐਸੇ ਭਰਮ ਚੁੱਕਾ ਹੀ। ਸਾਡੇ ਬਾਬੇ ਜੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਉਚਾਰੀ ਹੋਈ ਬਾਣੀ ਵਿੱਚ ਇਸ ਤਰ੍ਹਾਂ ਜਾਣ ਕੇ ਤੁਸੀਂ ਭਰਮ ਨੂੰ ਦੂਰ ਕਰ ਦਿਓ, ਇਹ ਮਨ ਦਾ ਭਰਮ ਛੱਡ ਦਿਓ। ਦੁਨੀਆਂ ਅੰਦਰ ਜੋ ਇੱਕ ਗੱਲ ਹੁੰਦੀ ਆ ਉਹ ਪਰਮੇਸ਼ਰ ਦੇ ਹੁਕਮ ਅਨੁਸਾਰ ਪਹਿਲਾਂ ਹੋਈ ਹੈ, ਹੁਣ ਜੋ ਹੋਣੀ ਆ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੋਣੀ ਹੈ। ਅਸੀਂ ਕੁਛ ਐਸਾ ਪੁੱਛਦੇ ਹਾਂ ਤੁਹਾਨੂੰ ਕਿ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀਂ? ਜੈਸੀ ਇਹ ਰੀਤੀ ਹੈ ਕਿ ਜਿਸ ਵੇਲੇ ਧਰਤੀ ਉੱਤੇ ਬੱਦਲ ਵਸਦਾ ਹੈ ਤਾਂ ਸਾਰੇ ਲੋਕ ਬੜੇ ਖੁਸ਼ ਹੁੰਦੇ ਨੇ, ਬਈ ਅੱਜ ਮੀਂਹ ਪਿਆ ਹੈ, ਅੱਜ ਬੜਾ ਸੋਹਣਾ ਮੌਸਮ ਹੈ। ਖਾਸ ਕਰ ਗਰਮੀਆਂ ਦੇ ਦਿਨਾਂ ਵਿੱਚ ਜਦੋਂ ਮਈ ਜੂਨ 'ਚ ਬਹੁਤ ਗਰਮੀ ਹੁੰਦੀ ਹੈ, ਫਿਰ ਅਸੀਂ ਤੁਹਾਡੇ ਤੋਂ ਪੁੱਛਦੇ ਹਾਂ ਕਿ ਧਰਤੀ 'ਚ ਪਾਣੀ ਨਹੀਂ, ਕਿਆ ਧਰਤੀ ਮੱਧੇ ਪਾਣੀ ਨਾਹੀਂ? ਜਦੋਂ ਧਰਤੀ ਦੇ ਥੱਲੇ ਸਾਰੇ ਪਾਣੀ ਪਾਣੀ ਹੈ, ਫਿਰ ਮੀਂਹ ਪੈਣ ਨਾਲ ਲੋਕ ਖੁਸ਼ ਕਿਉਂ ਹੁੰਦੇ ਆ? ਭਾਵ ਕਹਿਣ ਤੋਂ ਕਿ ਪ੍ਰਿਥਵੀ 'ਚ ਪਾਣੀ ਹੈ ਸਹੀ, ਪਰ ਉਹ ਪੂਰੀ ਹਰਿਆਵਲਤਾ ਦੇ ਨਹੀਂ ਸਕਦਾ, ਕਿਉਂਕਿ ਖੂਹ ਦਾ ਲੱਗਿਆ ਹੋਇਆ ਪਾਣੀ ਕਦੇ ਵੀ ਠੰਡ ਨਹੀਂ ਪਾ ਸਕਦਾ। ਇੱਕ ਖੂਹ ਹੈ, ਉਹ ਇੱਕ ਖੇਤ, ਦੋ ਖੇਤ, 10 ਖੇਤ ਭਰ ਸਕਦਾ। ਅਸਮਾਨ ਵਿੱਚ ਉੱਡਦੇ ਹੋਏ ਕੱਟੇ ਮਿੱਟੀ ਨੂੰ, ਦਰਖਤਾਂ ਨੂੰ, ਥਾਵਾਂ ਥਾਵਾਂ 'ਤੇ ਜੰਗਲਾਂ ਵਿੱਚ ਪੰਛੀਆਂ ਨੂੰ, ਪਸ਼ੂਆਂ ਨੂੰ ਕਿਤੇ ਪਾਣੀ ਨਹੀਂ ਦੇ ਸਕਦਾ। ਸੋ ਇਸ ਕਰਕੇ ਧਰਤੀ ਦੇ ਥੱਲੇ ਵਾਲਾ ਪਾਣੀ ਵੱਖਰਾ, ਉਹ ਕੋਈ ਅਮੀਰ ਬੰਦਾ, ਪੈਸੇ ਵਾਲਾ ਬੰਦਾ ਖੂਹ ਲਗਵਾਵੇਗਾ ਜਾਂ ਕੋਈ ਫਿਰ ਪੈਸੇ ਨਾਲ ਹੁਣ ਦੇ ਯੁੱਗ ਵਿੱਚ ਕੋਈ ਬੰਬੀ ਮੋਟਰ ਲਗਵਾਵੇਗਾ, ਬੋਰ ਕਰਾਵੇਗਾ, ਉਹ ਧਰਤੀ ਦਾ ਪਾਣੀ ਕੋਈ ਵਿਰਲਾ ਬੰਦਾ ਕੱਢ ਸਕਦਾ ਅਤੇ ਨਾਲ ਦੇ ਗੁਆਂਢੀ ਦਿਓ ਖੇਤਾਂ 'ਚ ਪਾਣੀ ਵੀ ਦੇ ਸਕਦਾ ਆਸੇ ਪਾਸੇ, ਪਰ ਪੂਰੀ ਦੁਨੀਆਂ ਅੰਦਰ ਬਰਸਾਤ ਦਾ ਜੋ ਮਹੱਤਵ ਹੈ ਉਹ ਖੂਹ ਦੇ ਪਾਣੀ ਦਾ ਨਹੀਂ ਹੈ। ਕਹਿਣ ਤੋਂ ਭਾਵ ਕਿ ਬੜੇ ਜਿਹੜਾ ਖੂਹ ਦਾ ਪਾਣੀ ਹੈ ਇਹ ਜਿਵੇਂ ਸੰਸਕ੍ਰਿਤ ਜਿਹੜੀ ਹੈ ਇਹਨੂੰ ਆਮ ਬੰਦਾ ਪੜ੍ਹ ਨਹੀਂ ਸਕਦਾ, ਆਮ ਬੰਦੇ ਦੀ ਬੁੱਧੀ ਇੰਨੀ ਨਹੀਂ ਹੈ। ਫਿਰ ਤੁਸੀਂ ਕਿਹਾ ਕਿ ਸੰਸਕ੍ਰਿਤ ਜਿਹੜੀ ਹੈ ਇਹ ਸਿਰਫ ਬ੍ਰਾਹਮਣ ਨੂੰ ਅਧਿਕਾਰ ਹੈ ਪੜ੍ਹਨ ਦਾ, ਉਹ ਵੀ ਸ਼੍ਰੋਮਣੀ ਬ੍ਰਾਹਮਣ ਹੋਵੇ ਉਹੀ ਪੜ੍ਹ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਸੁਣਾਉਂਦੇ ਨੇ, ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ ਬਿਨ ਪਗਾਂ ਬਰਸਤ ਫਿਰਾਹੀ। ਜਿਸ ਤਰ੍ਹਾਂ ਧਰਤੀ ਵਿੱਚ ਪਾਣੀ ਹੈ ਤਾਂ ਪ੍ਰਗਟ ਹੀ ਹੈ, ਪਰ ਉਹ ਪਾਣੀ ਪੈਰਾਂ ਤੋਂ ਬਿਨਾਂ ਹੈ, ਕਿਉਂਕਿ ਧਰਤੀ ਵਿੱਚੋਂ ਆਪਣੇ ਆਪ ਨਹੀਂ ਨਿਕਲ ਸਕਦਾ, ਉਸ ਪਾਣੀ ਵਾਸਤੇ ਬੜੇ ਯਤਨ ਕਰਨੇ ਪੈਂਦੇ ਨੇ। ਪਹਿਲੇ ਖੂਹ ਖੋਦਣਾ ਪੈਂਦਾ, ਫਿਰ ਹਲਟ ਦਾ ਸਮਾਨ ਤਿਆਰ ਕਰਕੇ ਜੋੜਨਾ ਪੈਂਦਾ, ਫਿਰ ਗਾਦੀ 'ਤੇ ਬੈਠ ਕੇ ਬਲਦਾਂ ਨੂੰ ਹੱਕਣਾ ਪੈਂਦਾ ਤਾਂ ਉਹ ਪਾਣੀ ਨਿਕਲਦਾ। ਫਿਰ ਉਸ ਜਲ ਨਾਲ ਇੰਨੀ ਹਰਿਆਵਲਤਾ ਨਹੀਂ ਹੁੰਦੀ ਕਿ ਜਿੰਨੀ ਬੱਦਲਾਂ ਦੇ ਪਾਣੀ ਨਾਲ ਹੁੰਦੀ ਹੈ, ਅਤੇ ਬੱਦਲ ਸਾਰੀਆਂ ਜਗ੍ਹਾ ਦੇ ਉੱਤੇ ਵਰਸਦੇ ਫਿਰਦੇ ਨੇ, ਪਾਣੀ ਵਰਸਾਉਂਦੇ ਫਿਰਦੇ ਨੇ। ਇਸੇ ਤਰ੍ਹਾਂ ਜੋ ਸੰਸਕ੍ਰਿਤ ਬਾਣੀ ਆ ਉਹ ਧਰਤੀ ਦੇ ਜਲ ਵਾਂਗੂ ਪ੍ਰਾਪਤ ਕਰਨੀ ਬੜੀ ਮੁਸ਼ਕਲ ਹੈ, ਕਿਉਂਕਿ ਪਹਿਲਾਂ 12 ਸਾਲ ਵਿਆਕਰਨ ਆਦਿਕ ਗ੍ਰੰਥਾਂ ਨੂੰ ਪੜ੍ਹੇ ਤਾਂ ਸੰਸਕ੍ਰਿਤ ਬਾਣੀ ਜੋ ਵੇਦ ਹੈ ਉਹ ਤੋਂ ਲਾਭ ਪ੍ਰਾਪਤ ਕਰ ਸਕਦਾ। ਸੋ ਇਸ ਲਈ ਸੰਸਕ੍ਰਿਤ ਬਾਣੀ ਨੂੰ ਪੈਰਾਂ ਤੋਂ ਬਿਨਾਂ ਕਿਹਾ। ਸਾਡੇ ਬਾਬਿਆਂ ਨੇ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਮੁਖੀ ਅੱਖਰ ਰਚ ਕੇ ਜੋ ਬਾਣੀ ਉਚਾਰੀ ਹੈ ਉਹ ਬੱਦਲਾਂ ਦੇ ਜਲ ਵਾਂਗੂ ਸੁਖੈਨ ਹੈ। ਜਿੱਥੇ ਕੋਈ ਬੈਠਾ ਉੱਥੇ ਹੀ ਇਸ ਬਾਣੀ ਨੂੰ ਪੜ੍ਹ ਕੇ ਆਨੰਦਦਾਇਕ ਲਾਭ ਪ੍ਰਾਪਤ ਕਰ ਸਕਦਾ ਅਤੇ ਬੱਦਲਾਂ ਦੇ ਜਲ ਵਾਂਗੂ ਸ਼ੁਭ ਗੁਣਾਂ ਰੂਪੀ ਹਰਿਆਵਲਤਾ ਦੇ ਦੇਣ ਵਾਲੀ ਹੈ। ਮਹਾਰਾਜ ਜੀ ਕਹਿਣ ਲੱਗੇ, ਸੰਸਕ੍ਰਿਤ ਕੋ ਪੜ੍ਹਨ ਜਾਣਾ ਹੈ, ਇਹ ਵਿਧ ਮਹਿਮਾ ਨਾਮ ਪਛਾਣ ਹੈ, ਤਾਂ ਤੇ ਸਤਿਗੁਰੂ ਸ੍ਰੀ ਮੁੱਖ ਬਾਣੀ ਰਜ ਦੀਨੀ ਲੋਕਨ ਗਤ ਦਾਨੀ। ਬਾਬਾ ਤੂੰ ਐਸੇ ਭਰਮ ਚੁਕਾ ਹੀ। ਕਹਿਣ ਲੱਗੇ ਪੰਡਿਤ ਜੀ, ਸਾਡੇ ਬਾਬੇ ਜੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਇਸ ਤਰ੍ਹਾਂ ਨਿਸ਼ਚੇ ਕਰਕੇ ਭਾਵ ਬੱਦਲਾਂ ਦੇ ਜਲ ਵਾਂਗੂ ਸੁਖੈਨ ਸਮਝ ਕੇ ਭਰਮ ਨੂੰ ਦੂਰ ਕਰ ਦਿਓ। ਫਿਰ ਪੰਡਿਤ ਨੇ ਕਿਹਾ ਕਿ ਵੇਦ ਬਾਣੀ ਜੋ ਹੈ ਇਹ ਈਸ਼ਵਰ ਰਚਿਤ ਹੈ, ਈਸ਼ਵਰ ਦੀ ਰਚੀ ਹੋਈ ਬਾਣੀ ਹੈ, ਇਹ ਗੁਰਮੁਖੀ ਬਾਣੀ ਮਨੁੱਖ ਰਚਿਤ ਹੈ। ਸਤਿਗੁਰੂ ਮਹਾਰਾਜ ਨੇ ਉੱਤਰ ਦਿੱਤਾ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਪੈਸੇ ਜਾਏ ਸਮਾਹੀ ਰਹਾਓ। ਮਹਾਰਾਜ ਜੀ ਕਹਿਣ ਲੱਗੇ, ਜਿਸ ਪਰਮੇਸ਼ਰ ਨੇ ਕੁਝ ਵੇਦ ਬਾਣੀ ਨੂੰ ਰਚਨਾ ਕੀਤਾ ਹੈ, ਸੋਈ ਕੋਈ ਹੈ ਰੇ, ਉਹ ਕੋਈ ਪਰਮੇਸ਼ਰ ਹੀ ਸ੍ਰੀ ਗੁਰੂ ਨਾਨਕ ਦੇਵ ਦਾ ਅਵਤਾਰ ਹੋਇਆ। ਪਰਮੇਸ਼ਰ ਨੇ ਹੀ ਗੁਰੂ ਨਾਨਕ ਅਵਤਾਰ ਹੋ ਕੇ ਇਹ ਗੁਰਮੁਖੀ ਬਾਣੀ ਉਚਾਰੀ ਹੈ। ਜਿਸ ਵੇਦ ਬਾਣੀ ਉਚਾਰਨ ਕਰਕੇ ਪਰਮੇਸ਼ਰ ਵਿੱਚ ਜਾ ਸਮਾਉਂਦਾ ਹੈ, ਤਿਵੇਂ ਗੁਰਮੁਖੀ ਬਾਣੀ ਦੇ ਪੜ੍ਹਨ ਕਰਕੇ ਪਰਮੇਸ਼ਰ ਵਿੱਚ ਜਾ ਸਮਾਉਂਦਾ। ਫਿਰ ਕਹਿਣ ਲੱਗੇ ਪੰਡਿਤ, ਜਦ ਕਿ ਪਰਮੇਸ਼ਰ ਸਾਰੇ ਪਰਿਪੂਰਨ ਹੈ ਤਾਂ ਫਿਰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਕਿਉਂ ਹੋਇਆ? ਮਹਾਰਾਜ ਕਹਿਣ ਲੱਗੇ, ਬਾਬਾ ਤੂੰ ਐਸੇ ਭਰਮ ਚੁਕਾ ਹੀ। ਸਾਡੇ ਬਾਬੇ ਜੋ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦੇ ਅਵਤਾਰ ਹੋਣ ਵਿੱਚ ਇਸ ਤਰ੍ਹਾਂ ਜਾਣ ਕੇ ਤੁਸੀਂ ਭਰਮ ਨੂੰ ਦੂਰ ਕਰਦੇ ਹੋ। ਫਿਰ ਉਸੇ ਪੰਗਤੀ ਨੂੰ ਦੁਬਾਰਾ ਸਮਝਾਉਂਦਿਆਂ ਹੋਏ ਕਹਿੰਦੇ ਨੇ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਯਾ ਧਰਤੀ ਮੱਧੇ ਪਾਣੀ ਨਾਹੀ। ਜੈਸੇ ਇਹ ਗੱਲ ਹੈ ਕਿ ਧਰਤੀ ਉੱਤੇ ਮੇਘਲਾ ਬੱਦਲ ਵਰਖਦਾ ਫਿਰਦਾ ਸਾਰੇ ਪਾਸੇ, ਕੀ ਧਰਤੀ ਵਿੱਚ ਪਾਣੀ ਨਹੀਂ? ਕਹਿਣ ਤੋਂ ਭਾਵ ਕਿ ਧਰਤੀ ਵਿੱਚ ਪਾਣੀ ਤਾਂ ਹੈ, ਪਰ ਜਿੰਨੀ ਕੁ ਹਰਿਆਵਲਤਾ ਬੱਦਲਾਂ ਦਾ ਪਾਣੀ ਦਿੰਦਾ ਉਨੀ ਹਰਿਆਵਲਤਾ ਧਰਤੀ ਦਾ ਪਾਣੀ ਨਹੀਂ ਦਿੰਦਾ। ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪਗਾਂ ਵਰਸਤ ਫਿਰਾ। ਜਿਵੇਂ ਧਰਤੀ ਵਿੱਚ ਪਾਣੀ ਪ੍ਰਗਟ ਹੈ ਪਰ ਉਹ ਪਾਣੀ ਪੈਰਾਂ ਤੋਂ ਬਿਨਾਂ, ਅਤੇ ਬੱਦਲ ਭਾਵੇਂ ਪੈਰਾਂ ਤੋਂ ਬਿਨਾਂ ਨੇ ਫਿਰ ਵੀ ਉਹ ਸਾਰੇ ਵਰਖਾ ਕਰਦੇ ਫਿਰਦੇ ਨੇ। ਇਸੇ ਤਰ੍ਹਾਂ ਪਰਮੇਸ਼ੁਰ ਭਾਵੇਂ ਸਾਰੇ ਵਿਆਪਕ ਹੈ ਪਰ ਉਹ ਪ੍ਰਗਟ ਹੋ ਕੇ ਆਨੰਦ ਨਹੀਂ ਦਿੰਦਾ, ਅਤੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਕੇ ਉਪਦੇਸ਼ ਜਲ ਦੀ ਵਰਖਾ ਹਰ ਜਗ੍ਹਾ ਕਰਦੇ ਫਿਰਦੇ ਨੇ। ਹਰ ਇੱਕ ਜਗ੍ਹਾ ਆਪ ਜਾ ਕੇ ਆਪਣੇ ਉਪਦੇਸ਼ ਦੁਆਰਾ ਸਾਰੀ ਦੁਨੀਆਂ ਨੂੰ ਨਿਹਾਲ ਕਰਦੇ ਨੇ। ਸੋ ਇਸ ਕਾਰਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਦਾ ਅਵਤਾਰ ਹੋਣਾ ਸਫਲ ਹੈ। ਨਾਲੇ ਪਰਮੇਸ਼ੁਰ ਤਾਂ ਸਰਵ ਵਿਆਪਕ ਪਰਿਪੂਰਨ ਹੈ, ਪ੍ਰਕਾਸ਼ ਸਰੂਪ। ਮਨੁੱਖਾਂ ਨੂੰ ਸਮਝਾਉਣ ਲਈ ਉਹ ਫਿਰ ਇਹ ਅਜਿਹਾ ਰੂਪ ਧਾਰਨ ਕਰਦਾ ਗੁਰੂ ਨਾਨਕ ਦੇਵ। ਫਿਰ ਗੁਰੂ ਨਾਨਕ ਦੇਵ ਰੂਪ ਹੋ ਕੇ ਫਿਰ ਮਨੁੱਖੀ ਬੋਲੀ ਬੋਲਦਾ, ਫਿਰ ਮਨੁੱਖੀ ਬੋਲੀ ਬੋਲ ਕੇ ਉਹੀ ਜਿਹੀ ਕਿਰਿਆ ਕਰਕੇ ਸੁਣਾਉਂਦਾ, ਉਹੀ ਜਿਹੀ ਕਿਰਿਆ ਕਰਕੇ ਦਿਖਾਉਂਦਾ। ਇਸ ਕਰਕੇ ਪਰਮੇਸ਼ੁਰ ਨੇ ਸੰਸਾਰ ਦੇ ਅੰਦਰ ਅਵਤਾਰ ਧਾਰਿਆ। ਮਹਾਰਾਜ ਨੇ ਅਕਾਲ ਪੁਰਖ ਨੇ ਹੀ ਅਵਤਾਰ ਧਾਰਿਆ ਗੁਰੂ ਨਾਨਕ ਦੇਵ ਜੀ, ਪਰ ਇਹ ਆਮ ਬੰਦਿਆਂ ਨੂੰ ਯਕੀਨ ਨਹੀਂ ਆਉਂਦਾ। ਹਰੇਕ ਕੋਈ ਆਪਣੇ ਦੇਵੀ ਦੇਵਤਾ ਨੂੰ, ਪੀਰ ਪੈਗੰਬਰ ਨੂੰ ਪਰਮੇਸ਼ੁਰ ਹੀ ਮੰਨਦਾ। ਹੁਣ ਉਹਨਾਂ ਨੂੰ ਕਿਹੜਾ ਸਮਝਾਵੇ ਇਹ ਗੱਲ ਬਈ ਉਹ ਪਰਮੇਸ਼ੁਰ ਨਹੀਂ ਹਨ, ਪਰਮੇਸ਼ੁਰ ਗੁਰੂ ਨਾਨਕ ਦੇਵ ਜੀ ਹਨ, ਪਰਮੇਸ਼ੁਰ ਦਸੇ ਸਰੂਪ ਨੇ, ਬਾਣੀ ਪਰਮੇਸ਼ੁਰ ਹੈ। ਪਰ ਇਉਂ ਸਾਡੇ ਕਹਿਣ ਨਾਲ ਦੂਜਾ ਬੰਦਾ ਨਹੀਂ ਮੰਨੇਗਾ, ਕਿਉਂਕਿ ਉਹਨੇ ਕਹਿਣਾ ਇਹ ਤਾਂ ਆਪਣੇ ਧਰਮ ਦੀ ਜ਼ਿਆਦਾ ਵਡਿਆਈ ਕਰਦੇ ਨੇ। ਹਰੇਕ ਕੋਈ ਕਰਦਾ ਆਪਣੇ ਅਵਤਾਰਾਂ ਦੀ ਤਾਂ ਗੱਲ ਛੱਡੋ, ਲੋਕ ਤਾਂ ਆਪਦੇ ਜਿਹੜਾ ਮਾੜਾ ਮੋਟਾ ਕੋਈ ਸ਼ਕਤੀ ਵਾਲਾ ਹੁੰਦਾ ਉਹਨੂੰ ਰੱਬ ਕਹੀ ਜਾਂਦੇ ਨੇ। ਇਸ ਕਰਕੇ ਜੇ ਇੱਕ ਹੋਰ ਆ ਕੇ ਕਹੇ ਕਿ ਹਾਂ ਬਈ ਇਹ ਸੱਚ ਕਹਿੰਦੇ ਨੇ, ਕੋਈ ਪਰਮੇਸ਼ੁਰ ਹੀ ਹੈ, ਫਿਰ ਭਾਵੇਂ ਕੋਈ ਮੰਨੇ। ਫਿਰ ਪੰਡਿਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇਵੀ ਦੇਵਤੇ ਦਾ ਅਵਤਾਰ ਹੈ ਜਾਂ ਕਿਸੇ ਹੋਰ ਦਾ? ਉਸ ਵਕਤ ਮਹਾਰਾਜ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਪੈਸੇ ਜਾਏ ਸਮਾਹੀ ਰਹਾਓ। ਜੋ ਪਰਮੇਸ਼ੁਰ ਕੁਝ ਸੰਸਾਰ ਨੂੰ ਪੈਦਾ ਕਰਦਾ ਹੈ ਉਹੀ ਕੋਈ ਪਰਮੇਸ਼ੁਰ ਗੁਰੂ ਨਾਨਕ ਦੇਵ ਰੂਪ ਹੋਇਆ। ਜਿਵੇਂ ਪਰਮੇਸ਼ੁਰ ਦੀ ਉਪਾਸ਼ਨਾ ਕਰਨ ਨਾਲ ਜੀਵ ਉਸ ਵਿੱਚ ਅਭੇਦ ਹੁੰਦਾ, ਉਵੇਂ ਗੁਰੂ ਨਾਨਕ ਦੇਵ ਜੀ ਉਪਾਸ਼ਨਾ ਕਰਨ ਨਾਲ ਇਹ ਜੀਵ ਪਰਮੇਸ਼ੁਰ ਵਿੱਚ ਸਮਾ ਜਾਂਦਾ। ਸੋ ਫਿਰ ਅੱਗੇ ਹੁਣ ਪ੍ਰਸੰਗ ਜੋ ਹੈ ਅੱਗੇ ਕਿਹਾ ਉਹਦੇ ਅਨੁਸਾਰ ਹੀ ਅਰਥ ਅੱਗੇ ਹੋਣਗੇ। ਪ੍ਰਸ਼ਨ ਹੁਣ ਕੀਤਾ ਕਿ ਬਾਣੀ ਵਿੱਚ ਕੀ ਕਥਨ ਕੀਤਾ? ਫਿਰ ਮਹਾਰਾਜ ਨੇ ਉੱਤਰ ਦਿੱਤਾ, ਇਹ ਬਾਣੀ ਵਿੱਚ ਪਰਮੇਸ਼ੁਰ ਦੀ ਸਮਰੱਥਾ ਕਥਨ ਕੀਤੀ ਹੈ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਹ ਗ੍ਰਿਸ਼ਤੀ ਹੋਣ ਕਰਕੇ ਸਾਰਿਆਂ ਨੂੰ ਗ੍ਰਿਸ਼ਤੀਆਂ ਵਾਲੇ ਥੋੜੇ ਜਿਹੇ ਪ੍ਰਮਾਣ ਦਿੱਤੇ ਇੱਥੇ। ਇਸਤਰੀ ਪੁਰਖ ਹੋਏ ਕਹਿ ਕਿਆ ਓਏ ਕਰਮ ਕਮਾਹੀ। ਇਸਤਰੀ ਪੁਰਸ਼ ਆਪਸ ਵਿੱਚ ਇਕੱਠੇ ਹੋ ਕੇ ਸੰਸਾਰ ਦੇ ਅੰਦਰ ਬੱਚੇ ਅਤੇ ਬੱਚੀਆਂ ਨੂੰ ਪੈਦਾ ਕਰਨ ਦੇ ਰੂਪ ਕਰਮ ਕਮਾਉਂਦੇ ਨੇ, ਕਿੰਤੂ ਨਹੀਂ, ਇਹ ਪਰਮੇਸ਼ੁਰ ਦੀ ਆਪਣੀ ਹੀ ਤਾਕਤ ਹੈ ਕਿ ਜੋ ਰਕਤ ਅਤੇ ਬਿੰਦ ਦੇ ਮਿਲਾਪ ਤੋਂ ਬੱਚੇ ਬੱਚੀਆਂ ਦੇ ਸੁੰਦਰ ਸਰੀਰ ਬਣਾ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਤੁਸੀਂ ਕੀ ਸਮਝਦੇ ਹੋ ਕਿ ਇਹ ਸੰਸਾਰ ਦੇ ਅੰਦਰ ਜਿਹੜੇ ਬੱਚੇ ਹੁੰਦੇ ਨੇ ਇਹ ਕੀ ਪਤੀ ਪਤਨੀ ਤੋਂ ਮਿਲਾਪ ਤੋਂ ਹੁੰਦੇ ਨੇ? ਨਹੀਂ ਹੁੰਦੇ, ਇਹ ਤਾਂ ਪਰਮੇਸ਼ੁਰ ਹੀ ਬਣਾ ਦਿੰਦਾ ਹੈ। ਉਹ ਕਲਾ ਹੀ ਐਸੀ ਵਰਤਾਉਂਦਾ ਕਿ ਇੱਕ ਗੰਦਗੀ ਦੇ ਪਾਣੀ ਤੋਂ ਹੀ ਇੱਕ ਬੜੀ ਸੁੰਦਰ ਦੇਹੀ ਬਣਾ ਦਿੱਤੀ ਪਰਮੇਸ਼ੁਰ ਨੇ। ਤੁਸੀਂ ਨਹੀਂ ਮੰਨਦੇ ਕਿ ਇਹ ਸ਼ਕਤੀ ਹੈ ਪਰਮਾਤਮਾ ਦੀ? ਆਪਾਂ ਕੁਛ ਵੀ ਨਹੀਂ ਕਰ ਸਕਦੇ ਐਸਾ, ਇਹ ਪਰਮੇਸ਼ੁਰ ਹੀ ਕਰਦਾ। ਨਾਨਾ ਰੂਪ ਸਦਾ ਹੈ ਤੇਰੇ ਤੁਝੀ ਮਾਹੇ ਸਮਾਹੀ। ਇਹ ਪਰਮੇਸ਼ੁਰ ਸੰਸਾਰ ਵਿੱਚ ਨਾਨਾ ਪ੍ਰਕਾਰ ਦੇ ਰੂਪ ਸਦਾ ਤੇਰੀ ਰਚੇ ਹੋਏ ਨੇ, ਫਿਰ ਅੰਤ ਨੂੰ ਮਹਾਂਪਰਮਾ ਵੇਲੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਇਤਿਹਾਦਕ ਸਾਰੇ ਬਚਨ ਸੁਣਦਿਆਂ ਸਾਰ ਫਿਰ ਪੰਡਤਾਂ ਨੂੰ ਸ਼ਰਧਾ ਆ ਗਈ, ਹੱਥ ਜੋੜ ਕੇ ਕਹਿਣ ਲੱਗੇ ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੂਲੇ ਨਾ। ਕਹਿੰਦੇ ਇੰਨੇ ਜਨਮ ਕਿਤਨੇ ਜਨਮ ਤਾਂ ਅਸੀਂ ਭੁੱਲ ਵਿੱਚ ਹੀ ਪਏ ਹੋਏ ਸੀ ਕਿ ਜੋ ਬਾਬਿਆਂ ਦੀ ਬਾਣੀ ਵਿੱਚ ਨਿਸਫਲਤਾ ਆਦਿਕ ਦੋਸ਼ ਆਰੋਪਦੇ ਰਹੇ ਆ, ਜਾਂ ਆਪ ਜੀ ਪਾਸੋਂ ਸ਼ੁਭ ਬਚਨ ਸੁਣਨਾ ਪਾਇਆ ਤਾਂ ਇਹ ਭੇਦ ਪਾ ਲਿਆ, ਜਾਂ ਆਪ ਜੀ ਦਾ ਦਰਸ਼ਨ ਪਾਇਆ ਤਾਂ ਹੁਣ ਅਸੀਂ ਨਹੀਂ ਭੁੱਲਾਂਗੇ। ਜਾਂ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸ਼ਬਦ ਸਮਾਹੀ। ਜਿਸ ਪਰਮੇਸ਼ੁਰ ਦਾ ਰਚਿਆ ਹੋਇਆ ਇਹ ਕਾਰਜ ਰੂਪ ਸੰਸਾਰ ਹੈ ਉਹ ਪਰਮੇਸ਼ੁਰ ਨੂੰ ਭਲੀ ਪ੍ਰਕਾਰ ਤਾਂ ਹੀ ਜਾਣਦਾ ਜੇ ਗੁਰਾਂ ਦੇ ਉਪਦੇਸ਼ ਵਿੱਚ ਸਮਾ ਜਾਵੇ। ਸੋ ਇਸ ਕਰਕੇ ਕਾਰਜ ਰੂਪ ਸੰਸਾਰ, ਜਾ ਕਾ ਕਾਰਜ ਸੋਈ ਪਰ ਜਾਣੈ। ਸੋ ਜਿਨ੍ਹਾਂ ਨੇ ਅਰਥ ਸਿੱਖਣੇ ਹੁੰਦੇ ਉਹਨਾਂ ਨੂੰ ਇਹ ਗੱਲ ਦਾ ਜ਼ਰੂਰਤ ਹੁੰਦੀ ਹੈ ਕਿ ਜਿਸ ਪਰਮੇਸ਼ੁਰ ਦਾ ਰਚਿਆ ਹੋਇਆ ਕਾਰਜ ਸੰਸਾਰ ਹੈ ਸੋਈ ਪਰ ਜਾਣਾ, ਉਹ ਪਰਮੇਸ਼ੁਰ ਨੂੰ ਪਰ ਹੁੰਦਾ ਇੱਥੇ ਭਲੀ ਪ੍ਰਕਾਰ ਤਾਂ ਹੀ ਜਾਣਦਾ ਹੈ ਜੇ ਬੰਦਾ ਗੁਰਾਂ ਦੇ ਉਪਦੇਸ਼ ਵਿੱਚ ਸੁਣ ਕੇ ਉਹਨੂੰ ਫਿਰ ਸਮਾ ਜਾਵੇ, ਉਹਦੇ 'ਤੇ ਤਾਂ ਕਿਰਪਾ ਹੁੰਦੀ ਹੈ। ਤੇਰਾ ਸ਼ਬਦ ਤੂੰ ਹੈ ਹੈ ਆਪੇ, ਤੇਰਾ ਸ਼ਬਦ ਤੂੰ ਹੈ ਹੈ ਆਪੇ ਭਰਮ ਕਹਾ ਹੀ। ਇਹ ਪਰਮੇਸ਼ੁਰ ਇਹ ਸ਼ਬਦ ਸੰਸਾਰ ਤੇਰਾ ਬਣਾਇਆ ਹੋਇਆ ਅਤੇ ਤੂੰ ਆਪੇ ਸੰਸਾਰ ਰੂਪ ਹੈ, ਤੂੰ ਆਪੇ ਇਸ ਵਿੱਚ ਸਥਿਤ ਹੋ ਰਿਹਾ, ਇਸ ਵਿੱਚ ਕਾਹਦਾ ਭਰਮ ਹੈ? ਕੋਈ ਭਰਮ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਨਾਨਕ ਤਤ ਤਤ ਸਿਉਂ ਮਿਲਿਆ ਪੁਨਰਪ ਜਨਮ ਨਾ ਆਹੀ। ਸਤਿਗੁਰੂ ਕਥਨ ਕਰਦੇ ਜੋ ਤਤ ਹੁੰਦਾ ਪਰਮਾਤਮਾ ਲਖ ਸਰੂਪ ਹੋ ਕੇ, ਤਤ ਸਿਉਂ ਹੁੰਦਾ ਸਿਧਾਂਤ ਰੂਪ ਪਰਮੇਸ਼ੁਰ ਨਾਲ ਮਿਲਿਆ, ਉਹ ਪੁਨਰਪ ਮੁੜ ਕੇ ਫਿਰ ਜਨਮ ਮਰਨ ਦੇ ਗੇੜੇ 'ਚ ਨਹੀਂ ਆਉਂਦਾ। ਨਾਨਕ ਤਤ ਤਤ ਸਿਉਂ ਮਿਲਿਆ, ਉਹ ਤੱਤ ਜਿਹੜਾ ਹੈ ਲਖ ਸਰੂਪ ਜੋ ਜਾਣਨੇ ਯੋਗ, ਲਖ ਦਾ ਅਰਥ ਇੱਥੇ ਜਾਣਨਾ, ਜੋ ਜਾਣਨੇ ਯੋਗ ਸਰੂਪ ਹੈ, ਉਹ ਜਾਣਨੇ ਯੋਗ ਸਰੂਪ ਲਖ ਸਰੂਪ ਹੋ ਕੇ ਤੱਤ ਸਿਉਂ ਸਿਧਾਂਤ ਰੂਪ ਪਰਮੇਸ਼ੁਰ ਨਾਲ ਮਿਲਿਆ। ਪਹਿਲਾਂ ਤਾਂ ਇੱਕ ਹੁੰਦਾ ਜਾਣ ਲੈਣਾ ਕਿ ਵਾਹਿਗੁਰੂ ਹੈ, ਫਿਰ ਹੁੰਦਾ ਵਾਹਿਗੁਰੂ ਨੂੰ ਮਿਲ ਪੈਣਾ। ਦੋ ਗੱਲਾਂ ਲਿਖੀਆਂ ਇੱਥੇ, ਤੱਤ ਤੱਤ ਸਿਉਂ ਮਿਲਿਆ। ਗੌੜੀ ਬੈਰਾਗਣ ਮਹੱਲਾ ਤੀਜਾ, ਸਭ ਜਗ ਕਲ ਹੈ ਵਸ ਹੈ ਵਾਧਾ ਦੂਜੈ ਪਾਏ, ਸਾਰਾ ਜਗਤ ਦਵੈਸ ਭਾਚ ਲਾਕੇ ਇਹਦੇ 'ਚ ਹੀ ਬੰਨਿਆ ਪਿਆ, ਨਾਮ ਨਹੀਂ ਜਪਦਾ, ਇਸੇ ਕਰਕੇ ਇਹ ਕਾਲ ਦੇ ਵਸ ਵਿੱਚ। ਸੋ ਕਾਲ ਦੇ ਅਧੀਨ ਕੀਤੀ ਹੋਈ ਹੈ ਸਾਰੀ ਦੁਨੀਆ, ਕਾਲ ਦਾ ਖਾਜਾ ਹੈ, ਕਾਲ ਦੀ ਪਰਜਾ ਹੈ। ਔਮੈ ਕਰਮ ਕਮਾਵੰਦੇ ਮਨਮੁਖ ਮਿਲੈ ਸਜਾਏ। ਜੋ ਹੰਗਤਾ ਮਮਤਾ 'ਚ ਲੱਗ ਕੇ ਸਕਾਮ ਕਰਮਾਂ ਨੂੰ ਕਰਦੇ ਨੇ ਉਹਨਾਂ ਮਨਮੁੱਖਾਂ ਨੂੰ ਬੜੀ ਭਾਰੀ ਸਜ਼ਾ ਮਿਲਦੀ ਹੈ, ਕਿਉਂਕਿ ਹਉਮੈ ਵਿੱਚ ਕਰਮ ਕਮਾਉਣਾ ਹਰੇਕ ਹੀ ਬੰਦਾ ਕਮਾਉਂਦਾ। ਮੇਰੇ ਮਨ ਗੁਰ ਚਰਣੀ ਚਿਤ ਲਾਏ, ਹੇ ਮੇਰੇ ਪਿਆਰੇ ਹੇ ਮੇਰੇ ਮਨਾ, ਤੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਚਿਤ ਬੇਤੀ ਲਾਉਣਾ ਕਰ। ਗੁਰਮੁਖ ਨਾਮ ਨਿਧਾਨ ਲੈ ਦਰਗਹ ਲਏ ਛਡਾਏ ਰਹਾਓ, ਕਿਉਂਕਿ ਗੁਰਾਂ ਪਾਸੋਂ ਨਾਮ ਰੂਪੀ ਖਜ਼ਾਨਾ ਲੈਣਾ ਕਰ, ਉਹ ਤੈਨੂੰ ਪਰਲੋਕ ਦਰਗਾਹ ਦੇ ਵਿੱਚ ਜਮਾਂ ਤੋਂ ਛੁਡਾ ਲੈਣਗੇ। ਨਾਮ ਦਾ ਖਜ਼ਾਨਾ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਹ ਸਾਡੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਨਾਮ ਹਿਰਦੇ ਚ ਵਸ ਜਾਂਦਾ। ਜਦੋਂ ਨਾਮ ਹਿਰਦੇ ਚ ਵਸ ਜਾਂਦਾ, ਕਿਉਂਕਿ ਹਿਰਦੇ ਵਿੱਚ ਹੀ ਸਾਰੀਆਂ ਜੜ੍ਹਾਂ ਨੇ, ਹਿਰਦੇ ਵਿੱਚ ਹੀ ਸਾਰੀਆਂ ਜੜ੍ਹਾਂ ਹਿਰਦੇ ਚ ਨੇ, ਆਦੀ ਵਿਆਧੀ ਉਪਾਧੀ ਦੀਆਂ ਜੜ੍ਹਾਂ, ਕਾਮ ਕਰੋ ਲੋਹ ਮੋਹ ਹੰਕਾਰ ਦੀਆਂ ਜੜ੍ਹਾਂ। ਉਹ ਜਿੱਥੇ ਜਾ ਕੇ ਫਿਰ ਨਾਮ ਵਸਦਾ ਹੈ, ਉਹ ਵਸਦਿਆਂ ਸਾਰ ਹੀ ਸਾਰਾ ਕੁਝ ਸੁਕਾ ਦਿੰਦਾ, ਖਤਮ ਕਰ ਦਿੰਦਾ ਅੰਦਰੋਂ। ਇਸ ਤਰ੍ਹਾਂ ਜਿਵੇਂ ਦਵਾਈਆਂ ਬਣੀਆਂ ਹੋਈਆਂ ਨੇ, ਘਾਹ ਆਦਿਕ 'ਤੇ ਛਿੜਕ ਦਿੰਦੇ ਨੇ, ਉਹ ਘਾਹ ਹੀ ਮੁੱਕ ਜਾਂਦਾ, ਮੁੜ ਕੇ ਉੱਥੇ ਪੈਦਾ ਹੀ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਨੇ ਜਿੱਥੇ ਹਿਰਦੇ 'ਚ ਨਾਮ ਦਾ ਵਾਸਾ ਇੱਕ ਵਾਰ ਗੁਰਾਂ ਨੇ ਕਰ ਦਿੱਤਾ, ਉੱਥੇ ਪ੍ਰਕਾਸ਼ ਹੋ ਗਿਆ। ਉੱਥੇ ਇਹ ਚੀਜ਼ਾਂ ਪ੍ਰਕਾਸ਼ ਤੋਂ ਹੀ ਡਰਦੀਆਂ ਨਹੀਂ ਆਉਂਦੀਆਂ ਨੇੜੇ। ਫਿਰ ਦਰਗਾਹ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਪਰਮੇਸ਼ਰ ਛਡਾ ਲੈਂਦੇ ਨੇ, ਵਿਸ਼ਰਾਮ ਦੇ ਕੇ ਫਰਮਾਉਂਦੇ। ਲੱਖ 84 ਪਰਮ ਦੇ ਮਨ ਹੱਠ ਆਵੈ ਜਾਏ, ਮਨ ਦੇ ਹੱਠੀਏ ਮਨਮੁੱਖ ਪੁਰਸ਼ ਜਿਹੜੇ ਨੇ ਉਹ 84 ਲੱਖ ਜੂਨਾਂ 'ਚ ਭਾਉਂਦੇ ਹੋਏ ਜੰਮਦੇ ਮਰਦੇ ਫਿਰਦੇ ਰਹਿੰਦੇ ਨੇ। ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਨਹੀਂ ਚੀਨਿਓ ਹੁੰਦਾ, ਜਾਣਿਆ ਨਹੀਂ ਜਾਣਿਆ, ਉਹ ਮੁੜ ਮੁੜ ਕੇ ਜੂਨਾਂ 'ਚ ਪਾਏ ਜਾਂਦੇ ਨੇ। ਇਹ ਅੱਖਰ ਕਈ ਵਾਰੀ ਆਉਂਦਾ, ਚੀਨਾ ਚੀਨੀ ਚੀਨਿਓ ਚੀਨੂ, ਜਿੱਦਾਂ ਮਰਜ਼ੀ ਲਿਖਿਆ ਹੋਵੇ ਚੀਨਾ, ਇਹਦਾ ਅਰਥ ਹੀ ਜਾਣਨਾ ਹੁੰਦਾ ਬਾਣੀ ਦੇ ਅੰਦਰ। ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ। ਜਿਨ੍ਹਾਂ ਗੁਰਮੁਖਾਂ ਨੇ ਮਨ ਵਿੱਚ ਗੁਰਾਂ ਦੁਆਰੇ ਹਰੀ ਨਾਮ ਆ ਵਸਿਆ ਜਿਨ੍ਹਾਂ ਦੇ, ਉਹਨਾਂ ਨੇ ਆਪਣੇ ਸਰੂਪ ਨੂੰ ਪਛਾਣ ਲਿਆ। ਆਂਦਿਨ ਭਗਤੀ ਰਤਿਆਂ ਹਰ ਨਾਮੇ ਸੁੱਖ ਸਮਾਏ। ਜਿਹੜੇ ਰਾਤ ਦਿਨ ਭਗਤੀ 'ਚ ਰੰਗੇ ਰਹਿੰਦੇ ਨੇ, ਹਰੀ ਨਾਮ ਜਪ ਕੇ ਆਤਮ ਸੁੱਖ ਵਿੱਚ ਸਮਾ ਜਾਂਦੇ ਨੇ, ਸੁੱਖ ਸਰੂਪ ਹਰੀ ਨਾਮੀ ਵਿੱਚ ਅਭੇਦ ਹੋ ਜਾਂਦੇ ਨੇ। ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਗੁਰਾਂ ਦੇ ਉਪਦੇਸ਼ ਵਿੱਚ ਜਦੋਂ ਭਰੋਸਾ ਹੋਣ ਨਾਲ ਮਨ ਜੀਵਤ ਭਾਰ ਤੋਂ ਮਰ ਜਾਂਦਾ ਹੈ, ਜਦੋਂ ਮਰ ਜਾਵੇ ਤਾਂ ਹਉਮੈ ਆਦਿਕ ਵਿਕਾਰਾਂ ਨੂੰ ਤਿਆਗ ਦਿੰਦਾ। ਗੱਲ ਤਾਂ ਮਹਾਰਾਜ ਕਹਿੰਦੇ ਤਰਤੀਬ ਅਨੁਸਾਰ ਇਸ ਤਰ੍ਹਾਂ ਹੈ ਕਿ ਉਪਦੇਸ਼ ਵਿੱਚ ਭਰੋਸਾ ਹੋ ਜਾਵੇ ਤਾਂ ਫਿਰ ਮਨ ਜੀਵਤ ਭਾਵ ਤੋਂ ਮਰ ਜਾਂਦਾ, ਫਿਰ ਹਉਮੈ ਆਦਿਕ ਵਿਕਾਰਾਂ ਨੂੰ ਛੱਡ ਕੇ ਬਿਲਕੁਲ ਹੀ ਤਿਆਗ ਦਿੰਦਾ। ਜਨ ਨਾਨਕ ਕਰਮੀ ਬਾਈਆਂ ਹਰ ਨਾਮਾ ਭਗਤ ਭੰਡਾਰ। ਹੁਣ ਮਹਾਰਾਜ ਕਥਨ ਕਰਦੇ ਨੇ ਵੀ ਪੂਰਬਲੇ ਸ੍ਰੇਸ਼ਟ ਕਰਮਾਂ ਕਰਕੇ, ਜਾਂ ਕਹਿ ਲਓ ਕਿ ਵਾਹਿਗੁਰੂ ਦੀ ਜਿਹੜੀ ਕਰਮੀ ਹੁੰਦੀ ਕਿਰਪਾ ਨਾਲ, ਇਹ ਜੀਵ ਗੁਰਾਂ ਕੋਲੋਂ ਵਾਹਿਗੁਰੂ ਨਾਮ ਭਗਤੀ ਦੇ ਭੰਡਾਰੇ ਨੂੰ ਪ੍ਰਾਪਤ ਕਰ ਲੈਂਦਾ। ਗੌੜੀ ਬੈਰਾਗਣ ਮਹੱਲਾ ਤੀਜਾ। ਪੀਜੜਾ ਦਿਨ ਚਾਰ ਹੈ ਹਰ ਹਰ ਲਿਖ ਪਾਇਆ। ਕਹਿੰਦੇ ਹਰ ਇੱਕ ਦੇ ਮੱਥੇ ਪਰ ਵਾਹਿਗੁਰੂ ਨੇ ਲੇਖ ਲਿਖ ਕੇ ਪਾ ਦਿੱਤਾ ਹੈ। ਹਰੀ ਨੇ ਹਰ ਤੋਂ ਪਾ ਬ੍ਰਹਮਾ ਦੁਆਰੇ ਇਹ ਲੇਖ ਲਿਖ ਕੇ ਪਾਇਆ, ਕਿਉਂਕਿ ਲੇਖ ਸਾਰੇ ਬ੍ਰਹਮਾ ਨੂੰ ਹੁਕਮ ਹੁੰਦਾ ਲਿਖਣ ਦਾ ਕਿ ਮਾਤ ਲੋਕ ਰੂਪ ਪੇਕੇ ਘਰ ਵਿੱਚ ਜੀਵ ਰੂਪ ਲੜਕੀ ਦਾ 4 ਦਿਨ ਰਹਿਣਾ। 4 ਦਿਨ ਜਿਹੜਾ ਰਹਿਣਾ ਬ੍ਰਹਮਾ ਨੇ ਲਿਖਿਆ, ਕਿੰਨੇ 4 ਦਿਨ। ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ। ਉਹ ਇਸਤਰੀ ਸੋਭਾ ਵਾਲੀ ਹੈ ਜਿਹਨੇ ਗੁਰਾਂ ਦੁਆਰਾ ਪਰਮਾਤਮਾ ਦੇ ਗੁਣਾਂ ਦਾ ਗਾਇਨ ਕੀਤਾ। ਪੇਵਕੜਾ ਗੁਣ ਸੰਗਮਲੈ ਸਾਹੁਰੈ ਵਾਸ ਪਾਇਆ। ਜੋ ਜੀਵ ਰੂਪ ਲੜਕੀ ਮਾਤ ਲੋਕ ਰੂਪ ਪੇਕੇ ਘਰ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਦੀ ਹੈ, ਸਾਂਭ ਕੇ ਰੱਖਦੀ, ਗੁਣਾਂ ਨੂੰ ਹਿਰਦੇ 'ਚ ਵਸਾ ਕੇ ਰੱਖਦੀ ਹੈ, ਉਹਨੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਸੁੱਖ ਦਾ ਵਾਸਾ ਪਾਇਆ। ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ। ਉਹ ਗੁਰਮੁਖ ਇਸਤਰੀਆਂ ਸਹਿਜ ਪਦ ਵਿੱਚ ਸਮਾਈਆਂ ਨੇ, ਜਿਨ੍ਹਾਂ ਨੇ ਮਨ ਵਿੱਚ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਨਾਮ ਚੰਗਾ ਲੱਗਿਆ। ਸਸੁਰੈ ਪਈਐ ਫਿਰ ਵਸੈ ਕਹੋ ਕਿਤ ਬਿਧ ਪਾਈਐ। ਸਸੁਰੈ ਹੁੰਦਾ ਪਰਲੋਕ ਵਿੱਚ, ਅਤੇ ਪਈਐ ਹੁੰਦਾ ਇਸ ਲੋਕ ਵਿੱਚ ਜੋ ਪਤੀ ਪਰਮੇਸ਼ਰ ਵਸ ਰਿਹਾ। ਕਹਿੰਦੇ ਦੱਸੋ ਖਾਂ ਉਹਨੂੰ ਕਿਸ ਵਿਧੀ ਨਾਲ ਪ੍ਰਾਪਤ ਕਰੀਏ। ਉੱਤਰ ਦਿੰਦੇ ਨੇ ਆਪ, ਆਪ ਨਿਰੰਜਨ ਲੱਖ ਹੈ ਆਪੇ ਮੇਲ ਆਈਐ ਰਹਾਓ। ਉਹ ਪਰਮਾਤਮਾ ਆਪ ਹੀ ਮਾਇਆ ਮਲ ਤੋਂ ਰਹਿਤ ਹੈ, ਨਿਰਅੰਜਨ। ਅੰਜਨ ਕਹੀਏ ਸੁਰਮੇ ਨੂੰ, ਸੁਰਮਾ ਕਹਿੰਦੇ ਕਾਲੇ ਨੂੰ, ਕਾਲਾ ਕਹਿੰਦੇ ਮਾਇਆ ਨੂੰ, ਇਸੇ ਕਰਕੇ ਉਹਦਾ ਨਾਮ ਨਿਰੰਜਨ ਹੈ। ਨਿਰਅੰਜਨ ਮਾਇਆ ਕਾਲਖ ਤੋਂ ਰਹਿਤ ਅਤੇ ਅਲੱਖ ਸਰੂਪ ਹੈ। ਜੇ ਉਹ ਆਪੇ ਮਿਲਾਵੇ ਤਾਂ ਉਹਨੂੰ ਮਿਲ ਸਕੀਦਾ। ਆਪੇ ਹੀ ਪ੍ਰਭ ਦੇਹ ਮਤ ਹਰ ਨਾਮ 'ਤੇ ਆਈ ਹੈ। ਵਾਹਿਗੁਰੂ ਆਪ ਹੀ ਸਮੱਤੀ ਦੇਵੇ ਨਾ ਤਾਂ ਵਾਹਿਗੁਰੂ ਦਾ ਨਾਮ 'ਤੇ ਆਉਣਾ ਹੁੰਦਾ। ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਐ। ਵੱਡਿਆਂ ਭਾਗਾਂ ਨਾਲ ਸਤਿਗੁਰੂ ਮਿਲ ਜਾਣ ਤਾਂ ਮੂੰਹ ਵਿੱਚ ਨਾਮ ਅੰਮ੍ਰਿਤ ਨੂੰ ਪਾਉਂਦਾ ਪਾਈਦਾ ਹੈ। ਫਿਰ ਤੇ ਨਾਮ ਅੰਮ੍ਰਿਤ ਜਾਣ ਕੇ ਸ਼ਕੀ ਦਾ, ਪ੍ਰਤੱਖ ਵੀ ਅੰਮ੍ਰਿਤ ਸ਼ਕੀ ਦਾ ਪੰਜਾਂ ਪਿਆਰਿਆਂ ਤੋਂ, ਫਿਰ ਅੰਮ੍ਰਿਤ ਨਾਮ ਨੂੰ ਜਾਣ ਕੇ ਮੁੱਖ ਵਿੱਚ ਕੱਲਾ ਕੱਲਾ ਵਾਹਿਗੁਰੂ 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 ਇਹ ਅੰਮ੍ਰਿਤ ਜਾਣ ਕੇ ਮੂੰਹ ਚ ਪਾਉਂਦਾ। ਆਉ ਮੈਂ ਦੁਬਿਧਾ ਬਿਨਸ ਜਾਏ ਸਹਿਜੇ ਸੁੱਖ ਸਮਾਈਆ। ਸਤਿਗੁਰੂ ਕਹਿੰਦੇ ਕਿ ਹੰਗਤਾ ਮਮਤਾ ਤੇ ਦੁਬਿਧਾ ਆਦਿਕ ਵਿਕਾਰ ਬਿਨਸ ਜਾਵਣ ਤਾਂ ਸਹਿਜੇ ਹੀ ਸੁੱਖ ਸਰੂਪ ਪਰਮਾਤਮਾ ਵਿੱਚ ਸਮਾਈ ਹੁੰਦੀ ਹੈ, ਉਹ ਨਾਮ ਨਾਲ ਹੀ ਜਾਣੇ ਪਹਿਲਾਂ। ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈ ਹੈ, ਸਾਰਿਆਂ ਵਿੱਚ ਵਾਹਿਗੁਰੂ ਆਪੇ ਆਪ ਵਰਤ ਰਿਹਾ ਤੇ ਆਪ ਹੀ ਸੇਵਕਾਂ ਨੂੰ ਨਾਮ ਸਿਮਰਨ ਵਿੱਚ ਲਗਾਉਂਦਾ। ਮਨਮੁਖ ਗਰਬ ਨਾ ਪਾਇਓ ਅਗਿਆਨ ਅਣਜਾਣੇ, ਹੰਕਾਰੀ ਮਨਮੁਖਾਂ ਨੇ ਹੰਕਾਰ ਦੇ ਵੱਸ ਹੋ ਕੇ ਨਾਮ ਨੂੰ ਨਹੀਂ ਪਾਇਆ, ਕਿਉਂਕਿ ਉਹ ਅਗਿਆਨ ਕਰਕੇ ਅਣਜਾਣੇ ਨੇ, ਅਗਿਆਤ ਤੇ ਬੇਸਮਝ ਲੋਕ ਨੇ। ਸਤਿਗੁਰ ਸੇਵਾ ਨਾ ਕਰੈ ਫਿਰ ਪਛਤਾਉਣੇ, ਹੁਣ ਤਾਂ ਉਹ ਸਤਿਗੁਰਾਂ ਦੀ ਸੇਵਾ ਨਹੀਂ ਕਰਦੇ, ਮੁੜ ਮੁੜ ਕੇ ਫਿਰ ਪਛਤਾਉਣਾ ਬਾਅਦ ਚ ਜਦੋਂ ਹੋਰ ਜੂਨੀਆਂ ਚ ਚਲਿਆ ਜਾਂਦਾ, ਜਦੋਂ ਵਾਰ ਵਾਰ ਨਰਕਾਂ ਚ ਪੈਂਦਾ, ਫਿਰ ਉਹਨੂੰ ਪਛਤਾਵਾ ਲੱਗਦਾ ਤੇ ਮੈਂ ਉਦੋਂ ਸੇਵਾ ਕਰਕੇ ਕੁਛ ਲਿਆ ਨਾ ਗੁਰਾਂ ਕੋਲੋਂ। ਗਰਭ ਜੋ ਨੀ ਵਾਸ ਪਾਏਂਦੇ ਗਰਭੇ ਗੱਲ ਜਾਣੇ, ਉਹ ਮਾਤਾ ਦੇ ਗਰਭ ਜੂਨੀ ਵਿੱਚ ਨਿਵਾਸ ਪਾਉਂਦੇ ਨੇ ਅਤੇ ਮਾਤਾ ਦੇ ਗਰਭ ਦੇ ਵਿੱਚ ਹੀ ਗਲ ਜਾਣਗੇ, ਕਿਉਂਕਿ ਸਤਿਗੁਰੂ ਕਹਿੰਦੇ ਉਹਨਾਂ ਨੇ ਸਤਿਗੁਰ ਸੇਵਾ ਨਾ ਕਰਿਆ ਫਿਰ ਪਛਤਾਉਣੇ। ਇਹੀ ਪਛਤਾਵਾ ਉਹਨਾਂ ਨੂੰ ਵਾਰ ਵਾਰ ਮਨ ਦੇ ਅੰਦਰ ਰਹਿਣਾ। ਮਹਾਰਾਜ ਇਹ ਹੋਇਆ ਕਿਉਂ? ਕਹਿੰਦੇ ਮੇਰੇ ਕਰਤੇ ਮੈਂ ਭਾਵਦਾ ਮਨਮੁਖ ਪਰਮਾਣੇ, ਕਿਉਂਕਿ ਮੇਰੇ ਕਰਤੇ ਪੁਰਖ ਪਰਮਾਤਮਾ ਨੂੰ ਭਾਉਂਦਾ ਕਿ ਮਨਮੁਖ ਪੁਰਸ਼ ਜੂਨਾਂ ਵਿੱਚ ਹੀ ਭੁਆਏ ਜਾਣ। ਜਿਹੜੇ ਮਨ ਦੇ ਮਗਰ ਲੱਗ ਕੇ ਮਨਮੁਖ ਹੋ ਗਏ ਨਾ, ਜੂਨਾਂ ਚ ਘੁਮਾਈ ਜਾਓ ਬਸ। ਮੇਰਾ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ, ਜਿਨ੍ਹਾਂ ਦੇ ਮੱਥੇ ਪਰ ਧੁਰ ਤੋਂ ਹੀ ਮੇਰੇ ਵਾਹਿਗੁਰੂ ਨੇ ਪ੍ਰਭੂ ਨੇ ਬ੍ਰਹਮਾ ਪਾਸੋਂ ਪੂਰਾ ਲੇਖ ਲਿਖਾਇਆ ਹੈ। ਇਹ ਬੰਦੇ ਦੇ ਮੱਥੇ ਲੇਖ ਲਿਖਦੇ ਬਈ, ਇਹ ਸੁਭਾਅ ਦਾ ਚੰਗਾ ਅੱਛਾ ਹੈ, ਦਾਨੀ ਪੁੰਨੀ ਹੈ, ਪਰਉਪਕਾਰੀ ਹੈ, ਭਲਾ ਕਰਨ ਵਾਲਾ ਹੈ, ਇਹ ਕਿਸੇ ਨਾਲ ਈਰਖਾ ਦਵੈਸ਼ ਨਹੀਂ ਕਰਦਾ। ਉਹ ਚੰਗਾ ਬੰਦਾ ਜਿਹੜਾ ਹੁੰਦਾ ਉਹਦੇ ਮਸਤਕ ਤੇ ਧੁਰੋਂ ਹੀ ਲੇਖ ਲਿਖਵਾ ਦਿੰਦੇ ਨੇ। ਉਹ ਫਿਰ ਬੰਦੇ ਕੀ ਕਰਦੇ ਨੇ ਜਿਨ੍ਹਾਂ ਦੇ ਪਾਸ ਬ੍ਰਹਮਾ ਕੋਲੋਂ ਪੂਰਾ ਲੇਖ ਲਿਖਾਤਾ ਹੈ, ਉਹ ਕੀ ਕਰਦੇ ਨੇ? ਹਰ ਹਰ ਨਾਮ ਤੇ ਆਇਆ ਭੇਟਿਆ ਗੁਰਸੂਰਾ, ਉਹਨਾਂ ਨੂੰ ਸੂਰਬੀਰ ਪੂਰਾ ਗੁਰੂ ਮਿਲਿਆ। ਉਹਨਾਂ ਨੇ ਹੀ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਫਿਰ ਧਿਆਉਣਾ ਕੀਤਾ ਗੁਰਾਂ ਦੇ ਦੁਆਰਾ। ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਪ ਪੁੱਬੀਰਾ, ਹਰੀ ਨਾਮ ਹੀ ਮੇਰਾ ਮਾਤਾ ਪਿਤਾ ਹੈ ਤੇ ਹਰੀ ਨਾਮ ਹੀ ਮੇਰਾ ਸੰਬੰਧੀ ਹੈ, ਮੇਰਾ ਬੀਰਾ ਮੇਰਾ ਭਰਾ ਹੈ। ਮਹਾਰਾਜ ਕਹਿੰਦੇ ਨਾਮ ਹੀ ਹੈ ਪਿਤਾ, ਨਾਮ ਹੀ ਹੈ ਮਾਤਾ, ਨਾਮ ਹੀ ਹੈ ਮੇਰਾ ਸੰਬੰਧੀ, ਨਾਮ ਹੀ ਮੇਰਾ ਭਰਾ ਹੈ। ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀੜਾ, ਸਤਿਗੁਰੂ ਕਥਨ ਕਰਦੇ ਵਾਹਿਗੁਰੂ ਮੈਂ ਆਪ ਜੀ ਦਾ ਕੀੜਾ, ਕੀਟ ਦਾਸ, ਮੈਨੂੰ ਵਾਹਿਗੁਰੂ ਵਾਹਿਗੁਰੂ ਨਾਮ ਬਖਸ਼ ਕੇ ਆਪਣੇ ਨਾਲ ਮਿਲਾ ਲਓ ਜੀ। ਇੰਨੀ ਨਿਮਰਤਾ ਜਦ ਆਉਂਦੀ ਵੀ ਮੈਂ ਕੀੜਾ ਤੁਹਾਡਾ, ਫਿਰ ਬਖਸ਼ਿਸ਼ ਕਰਦੇ ਨੇ। ਜਦੋਂ ਤੱਕ ਹਾਥੀ ਬਣਿਆ ਹੋਇਆ ਹੰਕਾਰ ਚ ਫੁੱਲਿਆ ਹੋਇਆ ਉਦੋਂ ਤੱਕ ਬਖਸ਼ਿਸ਼ ਨਹੀਂ ਕਰਦੇ। ਗੌੜੀ ਬੈਰਾਗਣ ਮਹੱਲਾ ਤੀਜਾ, ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ। ਹੁਣ ਸਤਿਗੁਰਾਂ ਕੋਲੋਂ ਗਿਆਨ ਪਾਇਆ ਤਾਂ ਤੱਤ ਸਿਧਾਂਤ ਰੂਪ ਹਰੀ ਨੂੰ ਵਿਚਾਰਨਾ ਕੀਤਾ। ਜਦੋਂ ਗੁਰਾਂ ਤੋਂ ਗਿਆਨ ਪਾਇਆ, ਜਦੋਂ ਸਤਿਗੁਰਾਂ ਕੋਲੋਂ ਤੱਤ ਹੁੰਦਾ ਤੱਤ ਤੁੰਗ ਦਾ ਸ਼ੁਭ ਵਿਚਾਰ ਪਾਇਆ ਤਾਂ ਹਰੀ ਦਾ ਗਿਆਨ ਹੋਇਆ। ਹੁਣ ਇਹ ਅੱਖਰ ਜਿਹੜੇ ਹੁੰਦੇ ਨੇ ਤੱਤ ਤੁੰਗ ਆਦਿਕ, ਇਹ ਅੱਖਰਾਂ ਦੀ ਸਮਝ ਫਿਰ ਜਾ ਕੇ ਜਿਹੜੀ ਕੈਸਟ ਆਪਣੀ ਹੈਗੀ ਸੀਡੀ ਆਤਮਕ ਗਿਆਨ, ਉਹਦੇ ਵਿੱਚ ਇਹ ਚੀਜ਼ਾਂ ਦੱਸੀਆਂ। ਤੱਤ ਤੰਗ ਦਾ ਸੋਧਨ ਕਰਨਾ, ਆਸ ਪਦ, ਤੱਤ ਪਦ, ਲਖ ਪਦ, ਤੁੰਗ ਪਦ, ਤੱਤ ਪਦ, ਕਾਫੀ ਚੀਜ਼ਾਂ ਨੇ। ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ, ਮੁਰਾਰੀ ਦਾ ਨਾਮ ਜਪਿਆ ਤਾਂ ਮਲੀਨ ਮਤੀ ਦੂਰ ਹੋਣ ਕਰਕੇ ਸ਼ੁਭ ਮਤੀ ਪ੍ਰਗਟ ਹੋ ਗਈ। ਜਿਸ ਵੇਲੇ ਮਤੀ ਦੀ ਮਲੀਨਤਾ ਪ੍ਰਗਟ ਹੋ ਗਈ ਤਾਂ ਮਲੀਨਤਾ ਨੂੰ ਦੂਰ ਕਰਨ ਲਈ ਮੁਰਾਰੀ ਦਾ ਨਾਮ ਜਪਿਆ। ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿ ਮੇਰੀ ਮਤ ਮਲੀਨ ਹੈ, ਜਦੋਂ ਪਤਾ ਲੱਗ ਗਿਆ ਕਿ ਮੇਰੀ ਮਤ ਮਲੀਨ ਹੈ ਤਾਂ ਉਸ ਵਕਤ ਨਾਮ ਜਪ ਕੇ ਮਤ ਸ਼ੁੱਧ ਕਰ ਲਈ। ਸ਼ਿਵ ਸਖਤ ਮਿਟਾਈਆ ਚੂਕਾ ਅੰਧਿਆਰਾ, ਸ਼ਿਵ ਅਤੇ ਸ਼ਕਤ ਪਾਰਵਤੀ ਆਦਿਕ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੂਰ ਕਰ ਦਿੱਤੀ। ਸ਼ਿਵ ਹੁੰਦਾ ਕਲਿਆਣ ਸਰੂਪ ਦੇ ਸਿਮਰਨ ਨੇ ਜਾਂ ਬਖਸ਼ੇਪ ਸ਼ਕਤੀ ਰੂਪ ਮਲੀਨਤਾ ਨੂੰ ਦੂਰ ਕੀਤਾ ਤਾਂ ਅਗਿਆਨਤਾ ਰੂਪ ਹਨੇਰਾ ਦੂਰ ਹੋ ਗਿਆ। ਇਹ ਬਖਸ਼ੇਪ ਸ਼ਕਤੀ ਹੁੰਦੀ ਆ ਕਿ ਨਾਨਾ ਪੁਣਾ ਦਿਖਣਾ, ਅਲੱਗ ਅਲੱਗ ਦਿਖਣਾ। ਮਲ, ਬਖੇਪ, ਅਵਰਨ ਤਿੰਨ ਸ਼ਕਤੀਆਂ ਨੇ ਮਾਇਆ ਦੀਆਂ। ਮਾਇਆ ਦੀ ਜਿਹੜੀ ਇਹ ਬਖੇਪ ਸ਼ਕਤੀ ਹੈ, ਇਹ ਸ਼ਿਵ ਹੁੰਦਾ ਕਲਿਆਣ ਸਰੂਪ ਪਰਮਾਤਮਾ। ਜਿਵੇਂ ਬਹੁਤ ਸਾਰੇ ਲੋਕਾਂ ਨੂੰ ਭਰਮ ਹੀ ਰਹਿੰਦਾ ਕਿ ਦੇਹ ਸ਼ਿਵਾ ਬਰ ਮੋਹੇ ਇਹ ਹੈ, ਉਹ ਕਹਿੰਦੇ ਕਿ ਸ਼ਿਵ ਜੀ ਤੋਂ ਮੰਗਿਆ ਦਸਵੇਂ ਪਾਤਸ਼ਾਹ ਨੇ। ਨਹੀਂ, ਉਹ ਸ਼ਿਵ ਅਲੱਗ ਹੈ, ਇਹ ਸ਼ਿਵ ਅਰਥ ਹੋਰ ਹੈ, ਉੱਥੇ ਸ਼ਿਵ ਭਾਵ, ਇੱਥੇ ਸ਼ਿਵ ਹੈ ਕਲਿਆਣ ਸਰੂਪ ਪਰਮਾਤਮਾ। ਉਹ ਹੈ ਸ਼ਿਵ ਜੀ ਅਤੇ ਭੋਲੇ ਸ਼ੰਕਰ, ਉਹ ਅਲੱਗ ਸਰੂਪ ਹੈ, ਇਹ ਸ਼ਿਵ ਕਲਿਆਣ ਸਰੂਪ ਹੈ। ਇਹ ਜਿਹੜੇ ਉੱਚੇ ਅੱਛੇ ਪੰਡਿਤ ਵਿਦਵਾਨ ਨੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ, ਬਾਕੀ ਆਮ ਥੱਲੇ ਥੱਲੇ ਸਾਰਿਆਂ ਨੂੰ ਸ਼ਿਵ ਅਰਥ ਸ਼ਿਵ ਜੀ ਨੂੰ ਕਹੀ ਜਾਂਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਤੋਂ ਮੰਗ ਮੰਗੀ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਧੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ। ਅਕਾਲ ਪੁਰਖ ਨੇ ਬ੍ਰਹਮਾ ਤੋਂ ਹੀ ਲਿਖਵਾ ਤਾ ਕਿ ਇਹਦੇ ਮੱਥੇ ਤੇ ਲਿਖ ਦੇ ਕੇ ਇਹਨੂੰ ਨਾਮ ਪਿਆਰਾ ਲੱਗੇਗਾ। ਅਕਾਲ ਪੁਰਖ ਦੇ ਹੁਕਮ ਵਿੱਚ ਉਹ ਲੇਖ ਪੈ ਗਿਆ, ਧੁਰ ਮੱਥੇ ਤੇ ਲਿਖੇ ਹੋਏ ਲੇਖ ਦਾ ਫਲ ਜੀ ਨੂੰ ਪ੍ਰਾਪਤ ਹੋਇਆ, ਉਹਨੂੰ ਨਾਮ ਹੀ ਪਿਆਰਾ ਲੱਗਿਆ। ਹਰ ਕਿਤ ਬਿਦ ਪਾਈਐ ਸੰਤ ਜਨਹੋਂ, ਜਿਸ ਦੇਖ ਹਾਂ ਜੀਵਾਂ। ਜਿਹਨੂੰ ਵੇਖ ਕੇ ਮੈਂ ਜਿਉਂਦੀ ਰਹਾਂ, ਇਹ ਸੰਤ ਜਨੋ ਉਹੀ ਹਰੀ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਮੈਨੂੰ ਕਿਰਪਾ ਕਰਕੇ ਦੱਸ ਦਿਓ। ਹਰ ਬਿਨ ਚੱਸਾ ਨਾ ਜੀਵਤੀ, ਗੁਰ ਮੇਲਿਓ ਹਰ ਰਸ ਪੀਵਾਂ ਰਹਾਓ। ਮੈਂ ਹਰੀ ਤੋਂ ਬਿਨਾਂ, ਅਰਥਾਤ ਕਹਿਣ ਤੋਂ ਭਾਵ ਹੁੰਦਾ ਕਿ ਵਾਹਿਗੁਰੂ ਤੋਂ ਵਿਛੜ ਕੇ ਇੱਕ ਚੱਸਾ ਭਰ ਵੀ ਜਿਉਂਦੀ ਨਹੀਂ ਆ। ਇਹ ਸਤਿਗੁਰੂ ਮੈਨੂੰ ਹਰੀ ਨਾਲ ਮੇਲ ਦੇਵੋ, ਕਿਉਂਕਿ ਮੈਂ ਉਹਦਾ ਆਤਮ ਰਸ ਪੀਣਾ ਕਰਾਂ, ਅੰਦਰੋਂ ਆਤਮਕ ਰਸ ਮੈਨੂੰ ਪ੍ਰਾਪਤ ਹੋਵੇ। ਹਾਂ ਹਰ ਗੁਣ ਗਾਵਾਂ ਨਿਤ, ਹਰ ਸੁਣੀ ਹਰ ਹਰ ਗਤ ਕੀਨੀ। ਇਸ ਤਰ੍ਹਾਂ ਇਹਦਾ ਥੋੜ੍ਹਾ ਜਿਹਾ ਉਲਟਾ ਕੇ ਅਰਥ ਲੱਗਣਾ ਹੈ ਕਿ ਹਰੀ ਨੇ ਹਰੀ ਨਾਮ ਜਪਣ ਵਾਲਿਆਂ ਦੀ ਮੁਕਤੀ ਕੀਤੀ। ਹਰੀ ਨੇ ਹਰੀ ਨਾਮ ਜਪਣ ਵਾਲਿਆਂ ਦੀ ਮੁਕਤੀ ਕੀਤੀ ਹੈ, ਇਸ ਲਈ ਮੈਂ ਹਰੀ ਦੇ ਗੁਣ ਗਾਉਂਦਾ, ਰੋਜ਼ ਗਾਉਂਦਾ ਹਾਂ, ਨਿਤਾ ਪ੍ਰਤੀ ਹਰੀ ਜਸ ਨੂੰ ਸੁਣਦਾ ਵੀ ਹਾਂ। ਹਰ ਰਸ ਗੁਰ ਤੇ ਪਾਇਆ, ਮੇਰਾ ਮਨ ਤਨ ਲੀਨੀ। ਇਹ ਹਰੀ ਨਾਮ ਰਸ ਮੈਂ ਗੁਰਾਂ ਪਾਸੋਂ ਪਾਇਆ ਹੈ, ਹੁਣ ਤਾਂ ਮੇਰਾ ਮਨ ਤਨ ਹਰੀ ਸਿਮਰਨ ਵਿੱਚ ਲੀਨ ਹੋ ਰਿਹਾ। ਧਨ ਧਨ ਗੁਰ ਸਤ ਪੁਰਖ ਹੈ, ਜਿਨ ਭਗਤ ਹਰ ਦੀਨੀ। ਜੋ ਸੱਚਾ ਪੁਰਖ ਪਰਮਾਤਮਾ ਹੈ, ਜੋ ਪਰਮੇਸ਼ਰ ਹੈ, ਉਹਦੇ ਸਰੂਪ ਗੁਰੂ ਸਾਹਿਬ ਜੀ ਨੇ। ਪਰਮਾਤਮਾ ਦੇ ਪਰਮਾਤਮਾ ਦਾ ਸਰੂਪ ਕੌਣ ਹੈ? ਗੁਰੂ ਸਾਹਿਬ। ਧੰਨ ਧੰਨ ਦੇ ਯੋਗ ਹਨ ਜਿਨ੍ਹਾਂ ਗੁਰਾਂ ਨੇ ਮੈਨੂੰ ਹਰੀ ਦੀ ਭਗਤੀ ਦਿੱਤੀ ਹੈ। ਜਿਸ ਗੁਰ ਤੇ ਹਰ ਪਾਇਆ, ਸੋ ਗੁਰ ਹਮ ਕੀਨੀ। ਜਿਸ ਗੁਰੂ ਪਾਸੋਂ ਗੁਰਮੁਖਾਂ ਨੇ ਹਰੀ ਨੂੰ ਪਾਇਆ ਹੈ, ਉਸੇ ਗੁਰੂ ਉੱਤੇ ਅਸਾਂ ਨੇ ਸ਼ਰਧਾ ਕੀਤੀ। ਜਿਸ ਗੁਰੂ ਪਾਸੋਂ ਹਰੀ ਨਾਮ ਪਾਇਆ, ਉਸੇ ਗੁਰੂ ਦੀ ਸੇਵਾ ਅਸੀਂ ਕੀਤੀ ਹੈ। ਮਹਾਰਾਜ ਕਹਿੰਦੇ ਨੇ, ਗੁਣਦਾਤਾ ਹਰ ਰਾਏ ਹੈ ਹਮ ਅਵਗਣ ਯਾਰੇ। ਹਰੀ ਰਾਜਾ ਸ਼ੁਭ ਗੁਣਾਂ ਦਾ ਦਾਤਾ ਹੈ, ਸ਼ੁਭ ਗੁਣਾਂ ਦੇ ਬਖਸ਼ਣੇ ਵਾਲਾ ਹੈ, ਅਤੇ ਅਸੀਂ ਔਗਣਾਂ ਵਾਲੇ, ਔਗਣਾਂ ਦੇ, ਔਗਣਾਂ ਆਰੇ ਭਾਵ ਔਗਣਾਂ ਦੇ ਘਰ ਹਾਂ। ਅਵਗਣੇ ਆਰੇ, ਆਰੇ ਤੋਂ ਭਾਵ ਆਲੇ, ਆਲਾ ਹੁੰਦਾ ਘਰ, ਔਗਣਾਂ ਦੇ ਘਰ ਹਾਂ ਅਸੀਂ। ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ। ਅਸੀਂ ਪਾਪੀ ਪੱਥਰਾਂ ਵਾਂਗੂ ਸੰਸਾਰ ਸਮੁੰਦਰ ਡੁੱਬਦੇ ਜਾਂਦੇ ਸੀ। ਵਾਹਿਗੁਰੂ ਨੇ ਸਾਨੂੰ ਗੁਰਮਤ, ਗੁਰੂ ਦੁਆਰਾ ਗੁਰਸਿੱਖਿਆ ਦੇ ਕੇ ਤਾਰ ਲਿਆ। ਤੂੰ ਗੁਣਦਾਤਾ ਨਿਰਮਲਾ ਹਮ ਅਵਗਣ ਯਾਰੇ। ਇਹ ਸ਼ੁਭ ਗੁਣਾਂ ਦੇ ਦਾਤੇ ਵਾਹਿਗੁਰੂ ਆਪ ਪਵਿੱਤਰ ਰੂਪ ਹੋ, ਅਤੇ ਅਸੀਂ ਔਗਣਾਂ ਵਾਲੇ ਹੋਣ ਕਰਕੇ ਬੜੇ ਮਲੀਨ ਹਾਂ, ਅਪਵਿੱਤਰ ਹਾਂ। ਹਰ ਸਰਨਾਗਤ ਰਾਖ ਲਿਹੋ ਮੂੜ ਮੁਗਦ ਨਿਸਤਾਰੇ। ਹੇ ਵਾਹਿਗੁਰੂ, ਆਪ ਦੀ ਸ਼ਰਨ ਵਿੱਚ ਆਏ ਹਾਂ ਤਾਂ ਆਪ ਸਾਨੂੰ ਰੱਖ ਲਓ, ਕਿਉਂਕਿ ਤੁਸਾਂ ਨੇ ਸਾਡੇ ਵਰਗੇ ਕਿੰਨੇ ਹੀ ਮੂੜ ਮੁਗਧ ਬੜੇ ਮੂਰਖ ਜੜ ਤਾਰੇ ਨੇ, ਅਸੀਂ ਵੀ ਤੁਹਾਡੀ ਸ਼ਰਨ 'ਚ ਆਏ ਹਾਂ, ਸਾਨੂੰ ਵੀ ਤਾਰ ਲਓ। ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ। ਹੁਣ ਜਿਹਨੇ ਗੁਰਸਿੱਖਿਆ ਲੈ ਕੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਧਿਆਇਆ ਹੈ, ਉਹਨੂੰ ਸਦਾ ਹੀ ਸਹਿਜ ਆਨੰਦ ਹੁੰਦਾ, ਗਿਆਨਾਨੰਦ ਪ੍ਰਾਪਤ ਹੋਇਆ। ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ। ਜਿਹਨੇ ਸਤਸੰਗ 'ਚ ਬਹਿ ਕੇ ਹਰੀ ਦਾ ਸੋਹਿਲਾ ਜਸ ਗਾਇਆ ਹੈ, ਉਹਨੇ ਸੱਜਣ ਵਾਹਿਗੁਰੂ ਨੂੰ ਪਾਇਆ ਹੈ, ਪ੍ਰਾਪਤ ਕਰ ਲਿਆ ਹੈ। ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤ ਆਇਆ। ਇਹ ਵਾਹਿਗੁਰੂ, ਮੇਰੀ ਤਾਂ ਇਹੀ ਬੇਨਤੀ ਹੈ ਕਿ ਦਾਸ ਉੱਤੇ ਹਰ ਤਰ੍ਹਾਂ ਦਇਆ ਧਾਰ ਕੇ ਮੇਰੇ ਪਾਸੋਂ ਤੁਸੀਂ ਕਿਰਪਾ ਕਰਕੇ ਆਪ ਹੀ ਵਾਹਿਗੁਰੂ ਵਾਹਿਗੁਰੂ ਨਾਮ ਚਿੰਤਨ ਕਰਾਓ ਮੇਰੇ ਕੋਲੋਂ, ਤੁਸੀਂ ਆਪਣੀ ਮਿਹਰ ਨਾਲ ਕਰਾਓ, ਕਿਉਂਕਿ ਤੁਸੀਂ ਸਾਡੇ ਅੰਦਰ ਹੀ ਬੈਠੇ ਹੋ, ਤੁਸੀਂ ਸਾਡੇ ਬਾਹਰ ਵੀ ਵਿਆਪਕ ਹੋ। ਜੇ ਤੁਸੀਂ ਜਪਾਓਗੇ ਤਾਂ ਅਸੀਂ ਜਪਾਂਗੇ, ਜੇ ਤੁਹਾਡੀ ਕਿਰਪਾ ਹੋ ਜਾਏ ਸਾਡੇ 'ਤੇ। ਜਨ ਨਾਨਕ ਮੰਗੈ ਧੂੜ ਤਿੰਨ ਜਿਨ ਸਤਿਗੁਰ ਪਾਇਆ। ਮਹਾਰਾਜ ਕਥਨ ਕਰਦੇ, ਅਸੀਂ ਉਹਨਾਂ ਗੁਰਮੁਖਾਂ ਦੀ ਚਰਨ ਧੂੜੀ ਮੰਗਦੇ ਹਾਂ ਜਿਨ੍ਹਾਂ ਨੇ ਸਤਿਗੁਰਾਂ ਦਾ ਦਰਸ਼ਨ ਪਾਇਆ, ਜਿਨ੍ਹਾਂ ਨੇ ਸਤਿਗੁਰਾਂ ਪਾਸੋਂ ਨਾਮ ਧਨ ਪਾਇਆ। ਸੋ ਇੱਥੇ ਲਿਖਿਆ ਹੈ 4/4/18-38। ਸੋ ਇਸ ਤਰ੍ਹਾਂ ਮਹਾਰਾਜ ਦੇ ਇਹ ਸ਼ਬਦ ਕੁੱਲ ਆਏ ਨੇ। ਹੁਣ ਤਾਂ ਚਾਰ ਪੌੜੀਆਂ ਦੇ ਸ਼ਬਦ ਆਏ ਨੇ, ਚਾਰ। ਅਤੇ ਇਸ ਤਰ੍ਹਾਂ 18 ਲਿਖਿਆ, ਪਿਛਲੇ ਸ਼ਬਦ ਕੁੱਲ ਗਿਣਤੀ 38 ਹੈ। ਪਹਿਲੇ ਪਾਤਸ਼ਾਹ ਅਤੇ ਜੋ ਸ਼ਬਦ ਲਿਖੇ ਸੀ 18-38 ਕੁੱਲ ਹੋਏ ਮਿਲਾ ਕੇ। ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਅਤੇ ਤੀਜੇ ਪਾਤਸ਼ਾਹ ਨੇ। ਅੱਗੇ ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ।